ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ ਦੇ ਆਸ ਪਾਸ ਪਹਾੜੀ ਰਾਜਿਆਂ ਨੂੰ ਇੱਕ ਮੁੱਠ ਕਰਨਾ ਚਾਹੁੰਦੇ ਹਨ, ਜਿਵੇਂ ਕਿਸੇ ਇੱਕ ਉਂਗਲ ਦੀ ਤਾਕਤ ਬਹੁਤ ਕਮਜ਼ੋਰ ਹੈ ਤੇ ਜਦ ਇਹ ਇਕੱਠੀਆਂ ਹੋ ਜਾਂਦੀਆਂ ਹਨ ਔਰ ਇਹਨਾਂ ਦੇ ਉੱਪਰ ਦੀ ਅੰਗੂਠਾ ਕਬਜ਼ੇਕਾਰ ਹੋ ਜਾਂਦਾ ਹੈ ਤਾਂ ਇੱਕ ਸੁੰਨ ਬਣ ਕੇ ਕਿਸੇ ਦੀ ਵੀ ਸੁਰਤ ਭੁਲਾ ਸਕਦੀਆਂ ਹਨ। ਪਾਤਸ਼ਾਹ ਬਹੁਤ ਦੂਰ ਅੰਦੇਸ਼ੀ ਦੀ ਵਿਚਾਰ ਵੀ ਕਰਦੇ ਨੇ, ਸੋਚ ਵੀ ਕਰਦੇ ਨੇ ਕਿ ਜੇ ਇਹ ਰਾਜਪੂਤ ਪਹਾੜੀ ਰਾਜੇ ਇਸ ਤਰ੍ਹਾਂ ਇੱਕ ਮੁੱਠ ਹੋ ਜਾਣ ਤਾਂ ਜ਼ੁਲਮ ਦੀ ਜੜ ਮੁਗਲਾਂ ਦਾ ਰਾਜ ਇਸ ਨੂੰ ਪੱਟਿਆ ਜਾ ਸਕਦਾ ਹੈ। ਬਹੁਤ ਵਾਰ ਨਾ ਚਾਹੁੰਦਿਆਂ ਹੋਇਆਂ ਵੀ ਨੀਤੀ ਦੇ ਅਨੁਸਾਰ ਉਹਨਾਂ ਦੀ ਸਹਾਇਤਾ ਵੀ ਕੀਤੀ, ਉਹਨਾਂ ਨਾਲ ਮਿੱਤਰਤਾ ਵੀ ਵਧਾਈ, ਫਿਰ ਉਹਨਾਂ ਦੀਆਂ ਜ਼ਿਆਦਤੀਆਂ ਨੂੰ ਨਜ਼ਰਅੰਦਾਜ਼ ਵੀ ਕੀਤਾ ਤਾਂ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਲੋਕ ਇੱਕ ਸਟੇਜ 'ਤੇ ਆਉਣ, ਗੱਲ ਨੂੰ ਸਮਝਣ ਔਰ ਇੱਕ ਮੁੱਠ ਇੱਕ ਤਾਕਤ ਹੋ ਕੇ ਇਹ ਜ਼ੁਲਮ ਦਾ ਮੁਕਾਬਲਾ ਕਰਨ। ਐਸੇ ਭਾਵਾਂ ਨੂੰ ਲੈ ਕੇ, ਐਸੇ ਖਿਆਲਾਂ ਨੂੰ ਲੈ ਕੇ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਹਾੜੀ ਰਾਜਿਆਂ ਨੂੰ ਬੜਾ ਗੈਰ ਗੰਭੀਰ ਉਪਦੇਸ਼ ਦੇ ਰਹੇ ਹਨ। ਇੱਧਰ ਖਾਲਸਾ ਤਿਆਰ ਬਰ ਤਿਆਰ ਹੈ, ਸੱਜਿਆ ਸਜਾਇਆ, ਸਨਦਬੱਧ, ਸ਼ਸਤਰਧਾਰੀ, ਸੱਚੇ ਪਾਤਸ਼ਾਹ ਦੇ ਖਿਆਲ ਮੰਡਲਾਂ ਵਿੱਚੋਂ ਉਹਨਾਂ ਦੇ ਅੰਦਰਲੇ ਦੀਆਂ ਸੁੰਦਰਤਾਈਆਂ ਝਲਕਾਂ ਮਾਰਦੀਆਂ ਹਨ। ਉੱਚੇ ਉੱਚੇ ਪ੍ਰਲੌਕਿਕ ਸਵਪਨ ਦੇਸ਼ਾਂ ਵਿੱਚੋਂ ਰੂਪ ਰੰਗ ਧਾਰ ਦਾ ਪ੍ਰਤੱਖ ਧਰਤੀ 'ਤੇ ਆ ਖਲੋਤਾ ਹੈ। ਆਨੰਦਪੁਰ ਦੀ ਭੂਮੀ 'ਤੇ ਮਨੁੱਖੀ ਜਾਮਿਆਂ ਵਿੱਚ ਟੁਰਦਾ ਫਿਰਦਾ ਦਿਸ ਰਿਹਾ ਜੋਤ ਰੂਪ ਅਕਾਲ ਖਾਲਸੇ ਦੇ ਰੂਪ ਵਿੱਚ। ਔਰੰਗਜ਼ੇਬ ਪਾਸ ਵੀ ਖਬਰ ਪੁੱਜ ਗਈ ਅਤੇ ਦੇਸ਼ ਵਿੱਚ ਵੀ ਧੁੰਮਾਂ ਪੈ ਗਈਆਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪ੍ਰਗਟ ਕੀਤਾ ਹੈ। ਪਹਾੜੀ ਰਾਜਿਆਂ ਨੂੰ ਖਬਰ ਸਭ ਤੋਂ ਪਹਿਲੇ ਮਿਲੀ ਸੀ, ਹੁਣ ਉਹਨਾਂ ਵਿੱਚ ਫਿਰ ਵਿਚਾਰ ਤੁਰੀ ਹੈ। ਸਾਰੇ ਬਿਲਾਸਪੁਰ ਇਕੱਠੇ ਹੋਏ ਕਿ ਇਹ ਜੋ ਸਤਿਗੁਰੂ ਜੀ ਨੇ ਸਾਡੇ ਰਾਜ ਵਿੱਚ ਰਹਿ ਕੇ ਫਤੂਰ ਆਰੰਭਿਆ ਹੈ, ਇਸ ਦਾ ਅੰਤ ਕੀ ਹੋਵੇਗਾ। ਕਈ ਵੇਰ ਲੜੇ, ਕਈ ਵੇਰ ਜੰਗ ਯੁੱਧ ਹੋਏ, ਸਾਡਾ ਬਣਿਆ ਕੁਝ ਨਾ, ਅਤੇ ਹੁਣ ਤਾਂ ਉਹਨਾਂ ਨੇ ਧਰਮ ਕਰਮ ਦੇ ਸਿਰ ਵੀ ਮਿੱਟੀ ਪਾਈ ਅਤੇ ਨਾਲ ਯੁੱਧ ਜੰਗ ਦਾ ਸਮਾਨ ਹੋਰ ਇਕੱਠਾ ਕਰ ਲਿਆ। ਸਾਡੀ ਭਲਾਈ ਕਿਸ ਗੱਲ ਵਿੱਚ ਹੈ, ਉਹਨਾਂ 'ਤੇ ਕਮੀ ਕਮੀਨਾਂ ਨੂੰ ਇਕੱਠਿਆਂ ਕਰਕੇ ਸ਼ਸਤਰਧਾਰੀ ਕਰ ਦਿੱਤਾ। ਇਸ ਵੇਲੇ ਦੀਆਂ ਵਿਚਾਰਾਂ ਉਵੇਂ ਸਨ ਜਿਵੇਂ ਕਿਸੇ ਫਟੀ ਹੋਈ ਕੌਮ ਵਿੱਚ ਹੁੰਦੀਆਂ ਨੇ। ਆਪੋ ਵਿੱਚ ਪਾਟੋ ਤਾੜ ਹੋਏ ਪਏ, ਕਈਆਂ ਨੇ ਵਿੱਚੋਂ ਆਖਿਆ ਜੇ ਅਸੀਂ ਰਾਜੇ ਰਹਿ ਜਾਈਏ ਤਾਂ ਇਹ ਗੱਲ ਤਾਂ ਗੁਰੂ ਜੀ ਦੀ ਮੰਨਣ ਵਾਲੀ ਹੈ ਕਿ ਤੁਰਕਾਂ ਨੇ ਅੱਤ ਦੀ ਅੱਤ ਚਾਹੀ ਹੋਈ ਹੈ, ਪਰ ਸਾਡੇ ਜੀਵਨ ਦਾ ਕੋਈ ਧਰਮ ਨਹੀਂ ਹੈ, ਜੇ ਕੋਈ ਉਪਰਾਲਾ ਬਣੇ ਤਾਂ ਇਹ ਨਸ਼ਟ ਹੋ ਜਾਣ। ਸੁੱਖ ਤਾਂ ਤਦੇ ਹੈ ਪਰ ਇਹ ਡਾਢੇ ਹਨ, ਆਪੋ ਵਿੱਚ ਜੁੜੇ ਹਨ, ਇਹਨਾਂ ਦੇ ਅੱਗੇ ਕੌਣ ਟਿਕੇਗਾ। ਕਈ ਸੋਚਾਂ ਮਗਰੋਂ ਇੱਥੇ ਅਪੜੇ ਕਿ ਆਨੰਦਪੁਰ ਆਪ ਚੱਲ ਕੇ ਵੇਖੀਏ ਤਾਂ ਸਹੀ ਕਿ ਗੁਰੂ ਕੀ ਆਖਦਾ ਅਤੇ ਕੀ ਕਰਦਾ। ਸੋ ਉਹਨਾਂ ਦੀ ਆਪੋ ਵਿੱਚ ਵਿਚਾਰ ਦੇ ਸਿੱਟੇ 'ਤੇ ਆਨੰਦਪੁਰ ਜਾਣਾ ਹੀ ਯੋਗ ਸਮਝਿਆ। 5-7 ਰਾਣੇ ਚੁਣੇ ਗਏ ਅਤੇ ਬਿਲਾਸਪੁਰੀਆ ਉਹਨਾਂ ਦਾ ਬੁਲਾਰਾ ਬਣਿਆ। ਇਹਨਾਂ ਦੇ ਜਾਣ ਦਾ ਕਾਰਨ ਇੱਕ ਤਾਂ ਭਾਰੀ ਅਸਚਰਜ ਸੀ ਜੋ ਉਹਨਾਂ ਨੂੰ ਗੁਰੂ ਜੀ ਦੇ ਕਾਰਨਾਮੇ ਸੁਣ ਸੁਣ ਕੇ ਵਾਪਰ ਰਿਹਾ ਸੀ। ਦੂਜੇ ਆਪਣੇ ਬਚਾਓ ਦਾ ਖਤਰਾ ਸੀ ਅਤੇ ਤੁਰਕਾਂ ਨਾਲ ਦਿੱਲੀ ਵੈਰ ਕਰਕੇ ਉਹਨਾਂ ਦੀ ਤਬਾਹੀ ਦੇ ਸਮਾਨ ਨੂੰ ਵੇਖਣ ਦਾ ਦਬਾਵਾਂ ਜਾਂ ਚਾਓ ਵੀ ਸੀ, ਅਤੇ ਲੋੜ ਆ ਪਈ ਅਤੇ ਤੁਰਕ ਨਰੇਸ਼ ਵਾਸਤੇ ਇਹ ਜ਼ਹਿਰਦਾਰੀ ਵੀ ਕੀਤੀ ਜਾ ਸਕਦੀ ਸੀ ਕਿ ਅਸੀਂ ਤਾਂ ਭੇਦ ਲੈਣ ਗਏ ਸਾਂ। ਇਸ ਤਰ੍ਹਾਂ ਵਿਉਂਤਾਂ ਵਿਉਂਦੇ ਆਨੰਦਪੁਰ ਅਪੜੇ। ਗੁਰੂ ਦਰਬਾਰ ਵੱਲੋਂ ਸਨਮਾਨ ਦਾ ਉਤਾਰਾ ਦਿੱਤਾ ਗਿਆ। ਰਾਜੇ ਨੇ ਖਾਲਸਾ ਡਿੱਠਾ ਸ਼ਕਲ ਸੂਰਤ ਵੇਖੀ, ਤੇਜ ਜਮਾਂ ਅਚਲ ਵੇਖਿਆ ਗਿਆ। ਲੱਛਣ ਦੱਸਣ ਕਿ ਇਹ ਲੋਕ ਧਰਤੀ ਦਾ ਭਾਰ ਹਰ ਸਕਦੇ ਹਨ, ਮਾਤ ਭੂਮੀ ਦੇ ਕਸ਼ਟ ਕੱਟ ਸਕਦੇ ਹਨ, ਪਰ ਇਹਨਾਂ ਦੇ ਬਲ ਪਾ ਜਾਣ ਤੇ ਤੁਰਕਾਂ ਦੇ ਨਾਲ ਹੀ ਆਪਣੇ ਨਸ਼ਟ ਦਾ ਵੀ ਭੈ ਇਹਨਾਂ ਨੂੰ ਦਿਸਦਾ ਸੀ। ਫਿਰ ਹੌਸਲਾ ਆਵੇ, ਕਦੇ ਖੁਸ਼ੀ ਵੀ ਆਵੇ। ਇਸ ਪ੍ਰਕਾਰ ਦੇ ਜੱਕੋ ਤੱਕਿਆਂ ਵਿੱਚ ਮੁਲਾਕਾਤ ਦਾ ਵੇਲਾ ਆ ਗਿਆ ਤੇ ਇੱਕ ਚੰਗੇ ਸੱਜੇ ਸਜਾਏ ਸ਼ਮਿਆਨੇ ਹੇਠ ਰਾਜਿਆਂ ਨੇ ਆ ਕੇ ਦਰਸ਼ਨ ਪਾਇਆ, ਮੱਥਾ ਟੇਕਿਆ, ਸੁੱਖ ਸ਼ਾਂਤ ਪੁੱਛ ਕੇ ਵਧਾਈ ਦਿੱਤੀ, ਨੀਤੀ ਦੇ ਤਰੀਕੇ ਨਾਲ ਵਾਰਤਾਲਾਪ ਕਰਕੇ ਇਹਨਾਂ ਨੇ ਪੁੱਛਾਂ ਦੇ ਉੱਤੇ ਆਪਣੇ ਵਿਚਾਰ ਨੂੰ ਲੈਣ ਦਾ, ਜਿਨ੍ਹਾਂ ਦਾ ਸਾਰ ਇਹ ਸੀ ਕਿ ਕੀਕੂ ਖਾਲਸਾ ਤੁਰਕਾਂ ਦੀ ਸਮਾਪਤੀ ਕਰੇਗਾ ਔਰ ਆਪ ਧਰਮ ਦੇ ਅਵਤਾਰ ਹੋ ਕੇ ਸੁਲਾਹ ਦੇ ਦਾਤਾ ਗੁਰੂ ਨਾਨਕ ਦੇ ਗੱਦੀ ਨਸ਼ੀਨ ਹੋ ਕੇ ਕੀਕੂ ਤਲਵਾਰ ਨਾਲ ਮਾਰਨਾ ਰਵਾ ਰੱਖੋਗੇ। ਅੱਗੋਂ ਜਵਾਬ ਮਿਲਿਆ, ਖਾਲਸਾ ਕਿਸੇ ਦੀ ਸਮਾਪਤੀ ਨਹੀਂ ਕਰੇਗਾ ਪਰ ਨਾ ਖਾਲਸਾ ਨੂੰ ਸੋਧੇਗਾ, ਅਸ਼ੁੱਧਤਾ ਨੂੰ ਸੋਧੇਗਾ, ਪਾਪੀ ਨੂੰ ਮਾਰੇਗਾ। ਤੁਰਕਾਂ ਵਿੱਚ ਪਾਪ ਵੱਸਦਾ ਹੈ, ਪਹਿਲੇ ਗੁਰਾਂ ਨੇ ਉਹਨਾਂ ਦਾ ਪਾਪ ਧੋਣ ਅਤੇ ਹਿੰਦੂਆਂ ਵਿੱਚ ਜਾਨ ਭਰਨ 'ਤੇ ਜ਼ੋਰ ਲਾਇਆ। ਤੁਰਕਾਂ ਨੇ ਪਾਤਸ਼ਾਹੀ ਹੈਸੀਅਤ ਵਿੱਚ ਜ਼ੁਲਮ ਨਹੀਂ ਛੋੜੇ ਅਤੇ ਹੁਣ ਤਾਂ ਹੱਦੋਂ ਪਾਰ ਹੋ ਗਏ। ਹਿੰਦੂਆਂ ਨੇ ਕੌਮੀ ਹੈਸੀਅਤ ਵਿੱਚ ਗੁਰੂ ਕੇ ਬਖਸ਼ੇ ਨਵ ਜੀਵਨ ਨੂੰ ਲੈ ਕੇ ਪਲਟਾ ਨਹੀਂ ਖਾਧਾ। ਇਸ ਲਈ ਜ਼ਰੂਰੀ ਹੋ ਗਿਆ ਕਿ ਜਿਨ੍ਹਾਂ ਲੋਕਾਂ ਨੇ ਗੁਰੂ ਘਰ ਤੋਂ ਜੀਵਨ ਪ੍ਰਾਪਤ ਕੀਤਾ ਹੈ ਉਹਨਾਂ ਨੂੰ ਹੀ ਜਥੇਬੰਦ ਕਰ ਲਿਆ ਜਾਵੇ। ਇਹ ਲੋਕ ਸਾਈਂ ਦੇ ਦਰ ਪ੍ਰਵਾਨ ਹੋਣ ਲਈ ਜੀਵਨ ਮੁਕਤ ਬਣਾਏ ਗਏ ਹਨ, ਪਰ ਹੁਣ ਵਕਤ ਆ ਗਿਆ ਹੈ ਕਿ ਜਾਂ ਇਹ ਭੂਮੀ ਤਬਾਹ ਹੋ ਜਾਏ ਜਾਂ ਇਹਨਾਂ ਜੀਵਨ ਮੁਕਤਾਂ ਦੇ ਹੱਥੋਂ ਹੀ ਇਸ ਦੀ ਰੱਖਿਆ ਕਰਾਈ ਜਾਵੇ। ਇਹ ਰੱਖਿਆ ਕਰਨੀ ਤੁਹਾਡਾ ਰਾਜਿਆਂ ਦਾ ਧਰਮ ਸੀ, ਪਰ ਹੁਣ ਇਹਨਾਂ ਫਕੀਰਾਂ ਦੇ ਸਿਰ ਦੇਸ਼ ਰੱਖਿਆ ਦਾ ਭਾਰ ਆ ਪਿਆ ਹੈ, ਕਿਉਂਕਿ ਤੁਸੀਂ ਇੱਕ ਮੁੱਠ ਹੋ ਕੇ ਨਿੱਤਰਦੇ ਨਹੀਂ। ਤਿਆਈ ਧਰਤੀ ਤੋਂ ਵਧੀਕ ਅਜੇ ਵੀ ਹਿੰਦੂ ਰਾਜਿਆਂ ਦੀ ਹੈ, ਪਰ ਰਾਜੇ ਵੀ ਮੁਰਦੇਹਾਨ ਵਿੱਚ ਹਨ, ਆਪੋ ਵਿੱਚ ਏਕਾ ਨਹੀਂ ਹੈ। ਪਰਜਾ ਅੰਨੀ ਗਿਆਤ ਵਿਹੋਣੀ ਮਰ ਰਹੀ ਹੈ, ਨਾ ਪਰਜਾ ਵਿੱਚ ਜਾਨ ਹੈ, ਨਾ ਤਾਣ ਹੈ, ਨਾ ਰਾਜਿਆਂ ਵਿੱਚ ਜਥੇਬੰਦੀ ਹੈ, ਨਾ ਸਾਹਸ ਹੈ, ਨਾ ਕੁਰਬਾਨੀ ਦਾ ਮਾਦਾ, ਨਾ ਇਹ ਕਿਸੇ ਦਾ ਉਪਕਾਰ ਕਰਨ। ਇਸ ਲਈ ਹੁਣ ਫਕੀਰਾਂ ਨੇ ਤਲਵਾਰ ਚਾਹੀ ਹੈ। ਅੱਗੇ ਹੋ ਕੇ ਅਜਮੇਰ ਚੰਦ ਬੋਲਿਆ, ਧਰਮ ਵਿੱਚ ਤੇ ਦਇਆ ਚਾਹੀਦੀ ਹੈ ਨਾ, ਤੇ ਯੁੱਧ ਵਿੱਚ ਦਇਆ ਨਹੀਂ ਹੁੰਦੀ, ਕੁਦਾਇਆ ਹੁੰਦੀ ਹੈ। ਫਕੀਰੀ ਤੇ ਸ਼ਮਸ਼ੀਰ ਦੋਵੇਂ ਕਿਵੇਂ ਨਿਭਣਗੀਆਂ? ਗੁਰੂ ਜੀ ਨੇ ਬੜੀ ਗੰਭੀਰਤਾ ਨਾਲ ਦੇਖਿਆ, ਕਹਿਣ ਲੱਗੇ, ਇਸੇ ਲਈ ਖਾਲਸਾ ਅਰਸ਼ਾਂ ਤੋਂ ਉੱਤਰ ਕੇ ਆਇਆ ਹੈ, ਰੂਹ ਦੇ ਮੰਡਲ ਤੋਂ ਤਲਵਾਰ ਦੀ ਘਾਟ ਦੇ ਰਸਤੇ ਇਸ ਦਾ ਜਨਮ ਹੋਇਆ ਹੈ। ਰੂਹ ਤੇ ਸ਼ਮਸ਼ੀਰ ਅੰਮ੍ਰਿਤ ਵਿੱਚ ਰਲ ਕੇ ਲੋਹਾ ਤੇ ਮਿਸ਼ਰੀ ਘੁਲ ਮਿਲ ਕੇ ਇੱਕ ਹੋ ਕੇ ਨਵੇਂ ਇਨਸਾਨ ਰੱਬੀ ਇਨਸਾਨ ਦੀ ਕਾਇਆ ਘੜਨ ਵਾਲੇ ਬਣੇ ਹਨ। ਇਹ ਇਨਸਾਨ ਜੋ ਰੂਹ ਤੇ ਸ਼ਮਸ਼ੀਰ ਦੇ ਇਕੱਠੇ ਪਿਘਲ ਜਾਣ ਤੋਂ ਬਣਿਆ ਨਾ, ਹੁਣ ਧਰਾ ਦਾ ਭਾਰ ਹਰੇਗਾ, ਧਰਤੀ ਭਾਰ ਤੋਂ ਮੁਕਤ ਹੋਵੇਗੀ। ਅਜਮੇਰ ਚੰਦ, ਪਰ ਇਹ ਖਾਲਸਾ ਇੱਕ ਨਵਾਂ ਮਜ਼ਹਬ ਹੈ? ਗੁਰੂ ਜੀ ਕਹਿਣ ਲੱਗੇ, ਨਹੀਂ, ਇਹ ਦਵੈਖੀ ਮਜ਼ਹਬ ਨਹੀਂ ਹੈ, ਵਿਤਕਰੇ ਵਾਲਾ ਰਸਤਾ ਨਹੀਂ। ਨਾ ਇਹ ਨਸਲ ਹੈ, ਨਾ ਇਹ ਕੁਲ ਹੈ, ਨਾ ਜਾਤ, ਨਾ ਗੋਤ। ਇਉਂ ਅਰਸ਼ਾਂ ਵਿੱਚੋਂ ਸੰਕਲਪ ਕਰਕੇ ਚੁਣ ਕੇ ਇਕੱਠਿਆਂ ਕਰਕੇ ਸਵਪਨ ਦੇਸ਼ ਵਿੱਚੋਂ ਆਇਆ ਆਦਰਸ਼ ਹੈ, ਜੋ ਉਸ ਇਨਸਾਨ ਦਾ ਹੈ ਜੋ ਜਿਉਂਦਾ ਹੈ। ਇਹ ਗੁਰੂ ਨਾਨਕ ਸੁਲਹ ਕੁਲ ਦੇ ਪੈਦਾ ਕੀਤੇ ਫਕੀਰ ਇਨਸਾਨੀ ਜਥੇਬੰਦੀ ਦਾ ਇੱਕ ਸਮੁੱਚਾ ਵਜੂਦ ਹੈ। ਇਹ ਸੁਲਹ ਕੁਲ ਜਿਉਂਦੇ ਇਨਸਾਨਾਂ ਦਾ ਇੱਕ ਇੱਕ ਦਾ ਤੇ ਫਿਰ ਜਥੇਬੰਦੀਆਂ ਦਾ ਰੂਪ ਹੈ ਜੋ ਸੁਲਹ ਵਿੱਚ ਵੱਸਦਾ ਹੈ, ਪਰ ਸੁਲਹ ਦੇ ਵੈਰੀਆਂ ਨੂੰ ਲੋੜ ਵੇਲੇ ਤਲਵਾਰ ਨਾਲ ਘਾਓ ਵੀ ਸਕਦਾ ਹੈ ਤੇ ਸੁਲਹ ਦੇ ਰਹਿਣ ਲਈ ਮਜਬੂਰ ਕਰੇਗਾ। ਅੰਦਰੋਂ ਸਾਈਂ ਦੇ ਦਰ ਹਾਜ਼ਰ ਵੀ ਰਹੇਗਾ, ਇਸ ਦੇ ਚਿੱਤ ਵਿੱਚ ਹਰ ਵੱਸੇਗਾ ਇਹਦੀ ਜੀਵਾ ਤੇ ਪਾਪ ਨਾਲ ਯੁੱਧ ਵਸੇਗਾ। ਆਪ ਇਹ ਨਿਰਭੈਤਾ ਵਿੱਚ ਵਿਚਰ ਕੇ ਦੱਸੇਗਾ। ਭੈ ਦੇਣ ਹਾਰਿਆਂ ਨੂੰ ਭੈ ਦੇ ਕੇ ਭੈ ਦੇਣੋਂ ਅਸਮਰੱਥ ਕਰਕੇ ਇੰਜ ਦੱਸੇਗਾ ਤਾਂ ਜੋ ਜਗਤ ਨਿਰਭੈ ਪਾਤੇ ਆਪਣੇ। ਇਹ ਖੜਗਧਾਰੀ ਹੋ ਕੇ ਅਨਿਆਉ ਨੂੰ ਡਾਂਟੇਗਾ, ਧਰਮ ਨੂੰ ਅਭੈਦਾਨ ਦੇਗਾ। ਅਜਮੇਰ ਚੰਦ, ਗੁਰੂ ਜੀ ਆਪ ਬੜੇ ਉੱਚੇ ਦਰਜੇ 'ਤੇ ਹੋ, ਗਿਆਨ ਫਕੀਰੀ ਆਪ ਜਿਵੇਂ ਚਾਹੋ ਸਿਰੇ ਚਾੜੋ, ਗੁਰੂ ਨਾਨਕ ਦੇਵ ਜੀ ਹੋਏ। ਪਰ ਭਗਵਾਨ ਇੱਕ ਇੱਕ ਤੁਰਕ ਇੱਕ ਇੱਕ ਦੁੰਬਾ ਖਾ ਜਾਂਦਾ ਹੈ। ਇਹ ਅਸੀਂ ਸਾਗ ਪਾਤ ਖਾਣ ਵਾਲੇ ਉਹਨਾਂ ਨਾਲ ਕੀਕੂ ਲੜਾਂਗੇ, ਚਿੜੀਆਂ ਬਾਜ ਕੀਕੂ ਮਾਰਨਗੀਆਂ। ਗੁਰੂ ਜੀ ਥੋੜ੍ਹਾ ਜਿਹਾ ਹੱਸੇ, ਮੁਸਕਰਾਹਟ ਵਿੱਚ ਤੱਕਿਆ, ਤੁਸੀਂ ਦੇਖੋਗੇ ਚਿੜੀਆਂ ਬਾਜ ਤੋੜਨਗੀਆਂ, ਸਾਗ ਪਾਤ ਰੁੱਖਾਂ ਨੂੰ ਖਾ ਜਾਣਗੇ, ਦੁੰਬੇ ਸ਼ੇਰਾਂ ਦਾ ਭੋਜਨ ਕਰਨਗੇ। ਤੁਸੀਂ ਕਹਿੰਦੇ ਹੋ ਸ਼ੇਰ ਦੁੰਬੇ ਖਾ ਜਾਂਦਾ, ਅਸੀਂ ਕਹਿੰਦੇ ਹਾਂ ਦੁੰਬੇ ਵੀ ਸ਼ੇਰਾਂ ਨੂੰ ਮਾਰਨਗੇ। ਅਜਮੇਰ ਚੰਦ ਕਹਿੰਦਾ ਜੀ ਸੱਤ ਹੈ ਪਰ ਅਜੇ ਸਾਨੂੰ ਦਿਸਦਾ ਨਹੀਂ ਹੈ, ਇਹ ਕਿਵੇਂ ਹੋ ਸੀ? ਗੁਰੂ ਜੀ ਕਹਿਣ ਲੱਗੇ ਤੁਸੀਂ ਖਾਲਸਾ ਇੱਕ ਸ਼ਖਸੀਅਤ ਤੱਕ ਰਹੇ ਹੋ, ਤੁਸੀਂ ਖਾਲਸਾ ਇੱਕ ਸ਼ਖਸੀਅਤ ਦੇ ਤੌਰ 'ਤੇ ਤੱਕ ਰਹੇ ਹੋ, ਇਹ ਠੀਕ ਹੈ, ਪਰ ਇਹਨਾਂ ਸ਼ਖਸੀਅਤਾਂ ਦਾ ਇੱਕ ਸਮੁਦਾਇ ਜਾਂ ਇਕੱਠ ਵੀ ਹੈ। ਤੁਸੀਂ ਖਾਲਸੇ ਦਾ ਸਮੁਦਾਇ ਬਾਜ਼ਾਰਾਂ ਵਿੱਚ ਜੂਹਾਂ ਵਿੱਚ ਡਿੱਠਾ ਹੋ, ਪਰ ਖਾਲਸਾ ਅਜੇ ਹੋਰ ਹੈ, ਇੱਕ ਇਕੱਠਿਆਂ ਸਮੁਦਾਇ, ਇੱਕ ਜਥੇਬੰਦੀ ਹੈ, ਪੱਕੀ ਜਥੇਬੰਦੀ ਹੈ, ਬਾ ਤਰੀਕ ਬਾਕਾਇਦਾ ਢੰਗ ਦੇ ਨਾਲ। ਇਹ ਜਥੇਬੰਦੀ ਤੁਰਕਾਂ ਦੀ ਜਥੇਬੰਦੀ ਦੇ ਟਾਕਰੇ ਦੀ ਨਹੀਂ ਕਿ ਆਪ ਬਚਾਉਣ ਅਤੇ ਹੋਰਨਾਂ ਦੇ ਘਰ ਬਾਰ ਭੌਵਾਂ ਵਲੈਤਾਂ ਖੋਹ ਕੇ ਜ਼ੁਲਮ ਕਮਾਉਣ ਦੇ ਮਨੋਰਥ ਉੱਤੇ ਆਪੋ ਵਿੱਚ ਬੱਝੀ ਹੋਵੇ। ਇਹ ਜਥੇਬੰਦੀ ਇੱਕ ਦੂਏ ਨੂੰ ਸਕੇ ਵੀਰ ਸਮਝ ਕੇ ਬਣੀ ਹੈ। ਇਸ ਜਥੇਬੰਦੀ ਦੇ ਬੰਦੇ ਮੌਤ ਲਈ ਪਹਿਲੇ ਤਿਆਰ ਹਨ, ਇਹਨਾਂ ਨੇ ਪਹਿਲਾਂ ਸੀਸ ਭੀੜ ਕਰ ਦਿੱਤੇ ਨੇ, ਗੁਰੂ ਨੂੰ ਜਾਨ ਅਰਪ ਦਿੱਤੀ ਹੈ, ਤਨ ਦੀ ਪੀੜਾ ਬ੍ਰਹਮ ਗਿਆਨੀ ਤੁਲ ਫਤਿਹ ਕਰ ਲਈ ਹੈ, ਆਪਣੇ ਜੀਵਨ ਦੀ ਕਿਸੇ ਸ਼ਾਇਦ ਦਾ ਇਹਨਾਂ ਨੂੰ ਪਿਆਰ ਨਹੀਂ। ਜੀਵਨ ਜਿਨ੍ਹਾਂ ਨੇ ਦੇ ਦਿੱਤਾ ਹੈ ਰਾਜਾ ਜੀ, ਉਹਨਾਂ ਨੂੰ ਫੇਰ ਕਿਸ ਨਾਲ ਮੋਹ? ਇਹ ਅਸਲ ਸੰਨਿਆਸੀ ਹਨ। ਤੁਸੀਂ ਪੁੱਛੋ ਸੰਨਿਆਸੀ ਜਥੇਬੰਦੀ ਕਿਉਂ ਹੋਏ ਹਨ? ਇਸ ਲਈ ਕਿ ਪਾਪੀ ਧਰਮ ਨੂੰ ਨਸ਼ਟ ਕਰ ਰਹੇ ਹਨ, ਪ੍ਰਜਾ ਨੂੰ ਦੁੱਖ ਦੇ ਰਹੇ ਹਨ, ਸ੍ਰਿਸ਼ਟੀ ਭਾਰ ਹੇਠ ਦੱਬੀ ਬਿਲਬਲਾ ਰਹੀ ਹੈ। ਇਹ ਜਥੇਬੰਦ ਹੋ ਕੇ ਸਾਰੇ ਦੁੱਖਾਂ ਨੂੰ ਦੂਰ ਕਰਨ ਅਤੇ ਰਾਜਯੋਗੀ ਹੋ ਕੇ ਸ੍ਰਿਸ਼ਟੀ ਨੂੰ ਰਾਜ ਕਰਕੇ ਦੱਸਣ, ਐਸਾ ਰਾਜ ਜੈਸਾ ਕਿ ਪ੍ਰਜਾ ਸੁੱਖ ਲਈ ਲੋੜੀਦਾ ਹੈ। ਇਹ ਜਥੇਬੰਦੀ ਉਹਨਾਂ ਦੀ ਹੈ ਜਿਨ੍ਹਾਂ ਦੇ ਵੱਡੇ ਵਡੇਰੇ 200 ਬਰਸ ਤੋਂ ਨਾਮ ਜਪਦੇ ਆਏ ਔਰ ਜਪ ਰਹੇ ਹਨ। ਇਹਨਾਂ ਦੇ ਆਤਮਾ ਪਰਮਾਤਮਾ ਦੀ ਲਗਨ ਨਾਲ ਸੁਰਜੀਤ ਹੋਏ ਹੋਏ ਹਨ। ਇਹ ਆਤਮ ਪਦ 'ਤੇ ਚੜ੍ਹ ਕੇ ਜੀਉ ਉੱਠੇ ਲੋਕ ਆਪੋ ਵਿੱਚ ਜੁੜ ਕੇ ਜਥੇਬੰਦ ਹੋਏ ਹਨ। ਉੱਚੇ ਖਾਲਸਾ ਦੇ ਆਦਰਸ਼ ਵਿੱਚ ਜਿੱਥੇ ਖੁਸ਼ੀ ਅਤੇ ਉਮਾਹ, ਇਹਨਾਂ ਪਾਸ ਆਪਣਾ ਅੰਦਰਲਾ ਹੈ, ਰੂਹਾਨੀ ਹੈ, ਦੌਲਤ ਮਾਲ ਤੋਂ ਉਤਪਤ ਹੋਈ ਖੁਸ਼ੀ ਦੇ ਭੁੱਖੇ ਨਹੀਂ ਹਨ। ਇਹ